SBS Radio.
ਸਿਡਨੀ ਦੇ ਏਜਡ ਕੇਅਰ ਕੇਂਦਰ ਵਿੱਚ ਕੋਰੋਨਾ ਵਾਇਰਸ ਕਾਰਨ ਹੋਈ 16ਵੀਂ ਮੌਤ। ਲਗਭਗ 1 ਮਿਲੀਅਨ ਆਸਟ੍ਰੇਲੀਆਈ ਲੋਕ ਕੋਰੋਨਾ ਵਾਇਰਸ ਦੇ ਕਾਰਨ ਹੋਏ ਬੇਰੁਜ਼ਗਾਰ ਅਤੇ ਖੇਡ ਵਿੱਚ ਕੋਲਿੰਗਵੁੱਡ ਦੇ ਕੋਚ ਨੇ ਫੁੱਟੀ ਦੀ ਹੌਲੀ ਹੌਲੀ ਵਾਪਸੀ 'ਤੇ ਦਿੱਤਾ ਜ਼ੋਰ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਪੱਛਮੀ ਸਿਡਨੀ ਦੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਕੇਂਦਰ ਨਿਊ ਮਾਰਚ ਹਾਊਸ ਵਿੱਚ ਅੱਜ ਕੋਰੋਨਾ ਵਾਇਰਸ ਕਾਰਨ 16ਵੀਂ ਮੌਤ ਦਰਜ ਕੀਤੀ ਗਈ ਹੈ, ਜਿਸ ਨਾਲ ਰਾਸ਼ਟਰੀ ਗਿਣਤੀ 97 ਹੋ ਗਈ ਹੈ। ਪੈਨਰਿਥ ਦੇ ਨੇੜੇ ਇਸ ਏਜਡ ਕੇਅਰ ਹੋਮ ਵਿਖੇ 60 ਤੋਂ ਵੱਧ ਕਾਮਿਆਂ ਅਤੇ ਵਸਨੀਕਾਂ ਦੇ ਕੋਵਿਡ-19 ਟੈਸਟ ਦਾ ਸਕਾਰਾਤਮਕ ਨਤੀਜਾ ਆਇਆ। ਐਂਗਲਿਕੇਅਰ ਵੱਲੋਂ ਚਲਾਇਆ ਜਾਣ ਵਾਲਾ ਇਹ ਕੇਂਦਰ ਪਿਛਲੇ ਮਹੀਨੇ ਤੋਂ ਇਸ ਪ੍ਰਕੋਪ ਨਾਲ ਜੂਝ ਰਿਹਾ ਹੈ, ਜਦੋਂ ਇੱਕ ਕਾਮੇ ਨੇ ਬਿਮਾਰੀ ਦੇ ਹਲਕੇ ਲੱਛਣਾਂ ਦੇ ਬਾਵਜੂਦ ਕੰਮ 'ਤੇ ਆਉਣਾ ਜਾਰੀ ਰੱਖਿਆ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਦਾ ਕਹਿਣਾ ਹੈ ਕਿ ਜਿੱਥੇ ਆਸਟ੍ਰੇਲੀਆ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਵਿੱਚ ਕਾਮਯਾਬ ਹੋ ਗਿਆ ਹੈ, ਉੱਥੇ ਹੁਣ ਬੇਰੁਜ਼ਗਾਰੀ ਦੀ ਨਵੀਂ ਚੁਣੌਤੀ ਦਾ ਸਾਹਮਣਾ ਕਰਨ ਦੀ ਲੋੜ ਹੈ। ਪ੍ਰਧਾਨ ਮੰਤਰੀ ਮੋਰਿਸਨ ਦੀਆਂ ਟਿੱਪਣੀਆਂ ਨਵੇਂ ਸਰਕਾਰੀ ਅੰਕੜਿਆਂ ਦੇ ਜਾਰੀ ਹੋਣ ਤੋਂ ਬਾਅਦ ਆਈਆਂ, ਜੋ ਦਰਸਾਉਂਦੇ ਹਨ ਕਿ ਜਦੋਂ ਤੋਂ ਸਮਾਜਿਕ ਦੂਰੀਆਂ ਕਾਇਮ ਕਰਨ ਦੇ ਸਖ਼ਤ ਨਿਯਮ ਲਾਗੂ ਹੋਏ ਹਨ, ਉਦੋਂ ਤੋਂ ਤਕਰੀਬਨ 1 ਮਿਲੀਅਨ ਯਾਨੀ 10 ਲੱਖ ਆਸਟ੍ਰੇਲੀਆਈ ਲੋਕ ਆਪਣੇ ਰੁਜ਼ਗਾਰ ਤੋਂ ਹੱਥ ਧੋ ਬੈਠੇ ਹਨ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜੇ ਦਰਸਾਉਂਦੇ ਹਨ ਕਿ ਖਾਣ ਪੀਣ ਅਤੇ ਰਹਿਣ ਦੇ ਕਾਰੋਬਾਰਾਂ ਉੱਤੇ ਸਭ ਤੋਂ ਜ਼ਿਆਦਾ ਮੁਸ਼ਕਲ ਪਈ ਹੈ। ਇਨ੍ਹਾਂ ਖੇਤਰਾਂ ਵਿੱਚ ਅਪ੍ਰੈਲ ਦੇ ਅੱਧ ਤੱਕ 3 ਵਿੱਚੋਂ ਹਰ ਇੱਕ ਕਾਮੇ ਦੇ ਰੋਜ਼ਗਾਰ ਦਾ ਨੁਕਸਾਨ ਹੋਇਆ ਹੈ।
Hundreds of thousands of Australians have been protected in terms of their health in recent weeks and months. Thousands of Australian lives have been saved. When you look at the experience of how coronavirus has affected so many other like countries around the world. But we now need to get 1 million Australians back to work. That is the curve that we need to address.
ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਬੇਸ਼ੱਕ ਆਸਟ੍ਰੇਲੀਆ ਨੇ ਬਹੁਤ ਦੇਸ਼ਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ, ਲੇਕਿਨ ਸਰਕਾਰ ਦੀ ਰੋਕਥਾਮ ਦੀ ਰਣਨੀਤੀ ਦਾ ਵਿੱਤੀ ਪ੍ਰਭਾਵ ਬਹੁਤ ਜ਼ਿਆਦਾ ਰਿਹਾ ਹੈ। ਮੌਜੂਦਾ ਪਾਬੰਦੀਆਂ ਨਾਲ ਹਰ ਹਫ਼ਤੇ ਮੁਲਕ ਦੀ ਅਰਥਵਿਵਸਥਾ ਨੂੰ $4 ਬਿਲੀਅਨ ਯਾਨੀ $400 ਕਰੋੜ ਦਾ ਖਰਚਾ ਕਰਨਾ ਪੈਂਦਾ ਹੈ। 8 ਮਈ ਨੂੰ ਹੋਣ ਵਾਲੀ ਅਗਲੀ ਕੌਮੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਕੁਝ ਪਾਬੰਦੀਆਂ ਘਟਾਏ ਜਾਣ ਦੀ ਉਮੀਦ ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਨਕਦ ਦਰ ਯਾਨੀ ਕੈਸ਼ ਰੇਟ ਨੂੰ 0.25% ਤੇ ਬਰਕਰਾਰ ਰੱਖਿਆ ਹੈ, ਜਿਸ ਦੀ ਅਰਥ ਸ਼ਾਸਤਰੀਆਂ ਨੂੰ ਵਿਆਪਕ ਤੌਰ 'ਤੇ ਉਮੀਦ ਸੀ। ਜ਼ਿਕਰਯੋਗ ਹੈ ਕਿ ਇਹ ਆਸਟ੍ਰੇਲੀਆ ਵਿੱਚ ਅੱਜ ਤੱਕ ਦੀ ਸਭ ਤੋਂ ਹੇਠਲੀ ਨਕਦ ਦਰ ਹੈ। ਬੈਂਕ ਦੇ ਗਵਰਨਰ ਫਿਲਿਪ ਲੋਅ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਦਾ ਬੋਰਡ ਨਕਦ ਦਰ ਨੂੰ ਤਦ ਤੱਕ ਨਹੀਂ ਵਧਾਏਗਾ ਜਦ ਤੱਕ ਆਸਟ੍ਰੇਲੀਆ ਵਿੱਚ ਮੁਕੰਮਲ ਰੋਜ਼ਗਾਰ ਵੱਲ ਵਾਪਸੀ ਸ਼ੁਰੂ ਨਹੀਂ ਹੋ ਜਾਂਦੀ। ਸ਼੍ਰੀ ਲੋਅ ਨੂੰ ਯਕੀਨ ਹੈ ਕਿ ਇਨਫਲੇਸ਼ਨ ਯਾਨੀ ਮੁਦਰਾ ਸਫੀਤੀ ਦੀ ਦਰ 2-3% ਵਿਚਕਾਰ ਸਥਿਰ ਰਹੇਗੀ। ਟੈਸਮੇਨੀਆ 2 ਦਹਾਕਿਆਂ ਤੋਂ ਵੱਧ ਸਮੇਂ ਬਾਅਦ ਨਿਊਜ਼ੀਲੈਂਡ ਨਾਲ ਸਿੱਧੀਆਂ ਹਵਾਈ ਉਡਾਨਾਂ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਟ੍ਰਾਂਸ ਟੈਸਮੈਨ ਟਰੈਵਲ ਬਬਲ ਦੇ ਨਾਂ ਨਾਲ ਜਾਣੀ ਜਾਣ ਵਾਲੀ ਇਸ ਪ੍ਰਸਤਾਵਿਤ ਸੁਰੱਖਿਆ ਯਾਤਰਾ ਜ਼ੋਨ ਦੀ ਧਾਰਨਾ 'ਤੇ ਵਿਚਾਰ ਵਟਾਂਦਰੇ ਉਦੋਂ ਹੋਏ ਜਦੋਂ ਅੱਜ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਨੇ ਵੀਡੀਓ ਲਿੰਕ ਦੇ ਜ਼ਰੀਏ ਆਸਟ੍ਰੇਲੀਆ ਦੀ ਕੌਮੀ ਮੰਤਰੀ ਮੰਡਲ ਦੀ ਬੈਠਕ ਵਿੱਚ ਸ਼ਿਰਕਤ ਕੀਤੀ। ਇਸ ਬੈਠਕ ਵਿੱਚ ਫੈਡਰਲ, ਸੂਬਾਈ ਅਤੇ ਪ੍ਰਦੇਸ਼ਾਂ ਦੇ ਨੇਤਾ ਮੌਜੂਦ ਹੁੰਦੇ ਨੇ। ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇੱਕ ਦੂਜੇ ਲਈ ਆਪਣੀਆਂ ਸਰਹੱਦਾਂ ਤਦ ਤੱਕ ਨਹੀਂ ਖੋਲ੍ਹਣਗੇ ਜਦ ਤੱਕ ਦੋਵੇਂ ਦੇਸ਼ ਅਜਿਹਾ ਕਰਨਾ ਸੁਰੱਖਿਅਤ ਨਹੀਂ ਸਮਝਦੇ। ਪਰ ਟੈਸਮੇਨੀਆ ਦੇ ਪ੍ਰੈਮੀਅਰ ਪੀਟਰ ਗੁਟਵਿਨ ਦਾ ਕਹਿਣਾ ਹੈ ਕਿ ਮੌਕਾ ਮਿਲਣ 'ਤੇ ਉਹ ਹੋਬਾਰਟ ਏਅਰਪੋਰਟ ਅਤੇ ਨਿਊਜ਼ੀਲੈਂਡ ਦਰਮਿਆਨ ਸਿੱਧੀਆਂ ਉਡਾਨਾਂ ਸਥਾਪਿਤ ਕਰਨ ਦੇ ਚਾਹਵਾਨ ਨੇ।
What is important with this, and I would again, as I think the New Zealand Prime Minister did so in the last 24 hours, is caution Tasmanians that we need to step into this carefully. The one thing that we can't do is have a situation where the virus moves between the two countries.
ਵਿਕਟੋਰੀਆ ਵਿੱਚ ਇੱਕ ਮੀਟ ਦੇ ਕਾਰਖਾਨੇ ਵਿੱਚੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਸੂਬੇ ਵਿੱਚ ਰਾਤੋ ਰਾਤ ਇਸ ਬਿਮਾਰੀ ਦੇ 17 ਨਵੇਂ ਮਾਮਲੇ ਦਰਜ ਕੀਤੇ ਗਏ। ਇਹਨਾਂ ਵਿੱਚ 11 ਮਾਮਲੇ ਮੈਲਬਰਨ ਦੇ ਪੱਛਮ ਵਿੱਚ ਬਰੁਕਲਿਨ ਇਲਾਕੇ ਦੇ ਸੀਡਰ ਮੀਟਸ ਨਾਲ ਜੁੜੇ ਹੋਏ ਹਨ। ਇਸ ਕਾਰਖਾਨੇ ਨਾਲ ਜੁੜੇ 45 ਲੋਕ ਕੋਵਿਡ-19 ਨਾਲ ਸੰਕ੍ਰਮਿਤ ਪਾਏ ਗਏ ਨੇ, ਜਿਸ ਦੇ ਚੱਲਦੇ ਕਾਰਖਾਨੇ ਦੀ ਸਾਈਟ ਨੂੰ ਬੰਦ ਕਰ ਦਿੱਤਾ ਗਿਆ ਹੈ। ਕਾਰਖਾਨੇ ਅਤੇ ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਨੇ ਭਰੋਸਾ ਦਿਵਾਇਆ ਹੈ ਕਿ ਉੱਥੇ ਤਿਆਰ ਕੀਤਾ ਗਿਆ ਮੀਟ ਖਪਤ ਲਈ ਸੁਰੱਖਿਅਤ ਹੈ। ਤੇ ਹੁਣ ਖਬਰ ਖੇਡ ਜਗਤ ਤੋਂ। ਆਸਟ੍ਰੇਲੀਅਨ ਫੁੱਟਬਾਲ ਲੀਗ ਦੇ ਕਲੱਬ ਕੋਲਿੰਗਵੁੱਡ ਦੇ ਕੋਚ ਨੇਥਨ ਬਕਲੀ ਨੇ ਫੁੱਟੀ ਸੀਜ਼ਨ ਦੀ ਹੌਲੀ ਹੌਲੀ ਵਾਪਸੀ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ। ਸ੍ਰੀ ਬਕਲੀ ਦਾ ਕਹਿਣਾ ਹੈ ਕਿ ਉਹਨਾਂ ਦੇ ਕਲੱਬ ਦੇ ਖਿਡਾਰੀਆਂ ਨੇ ਪਿਛਲੇ 2 ਹਫ਼ਤਿਆਂ ਦੌਰਾਨ ਫੁੱਟਬਾਲ ਪ੍ਰੈਕਟਿਸ ਨੂੰ ਚੰਗਾ ਹੁੰਗਾਰਾ ਦਿੱਤਾ ਹੈ ਅਤੇ ਵੱਧ ਰਹੇ ਵਿਸ਼ਵਾਸ ਦੇ ਚੱਲਦੇ 2020 ਪ੍ਰੈਮੀਅਰਸ਼ਿਪ ਸੀਜ਼ਨ ਅਗਲੇ ਮਹੀਨੇ ਮੁੜ ਸ਼ੁਰੂ ਕੀਤਾ ਜਾ ਸਕਦਾ ਹੈ। ਪਰ ਉਹਨਾਂ ਨੇ SEN ਰੇਡੀਓ ਨੂੰ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣ ਤੋਂ ਬਾਅਦ ਕਲੱਬਾਂ ਅਤੇ ਖਿਡਾਰੀਆਂ ਨੂੰ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰਨ ਲਈ ਕਈ ਹਫ਼ਤਿਆਂ ਦੀ ਪ੍ਰੈਕਟਿਸ ਦੀ ਲੋੜ ਪਵੇਗੀ।
Three days after returning, there's no doubt you could actually go and play a game of football, but you're not going to get quality. You are going to get athletes that are sore, and you will lose guys. And if you lose some of your better players, I mean, we got to get a season out. There's no doubt, but we might as well try and get a quality season out. You might as well get the best that you can get out.
ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 64 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 48 ਰੁਪਏ 75 ਪੈਸੇ ਅਤੇ ਪਾਕਿਸਤਾਨ ਦੇ 103 ਰੁਪਏ 14 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਬਰਸਾਤ ਅਤੇ ਨਾਲ ਹਵਾ ਘਟੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 18 ਡਿਗਰੀ। ਐਡੀਲੇਡ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ 22 ਡਿਗਰੀ। ਮੈਲਬਰਨ ਵਿੱਚ ਵੀ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ 19 ਡਿਗਰੀ। ਹੋਬਾਰਟ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ 19 ਡਿਗਰੀ। ਕੈਨਬਰਾ ਵਿੱਚ ਕੋਹਰਾ ਪੈ ਸਕਦਾ ਹੈ, ਪਾਰਾ ਵੱਧ ਤੋਂ ਵੱਧ ਹੋਵੇਗਾ 18 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਰਹੇਗਾ 23 ਡਿਗਰੀ। ਬ੍ਰਿਸਬਨ ਵਿੱਚ ਮੀਂਹ ਕਣੀ ਦਾ ਇਮਕਾਨ, ਪਾਰਾ ਵੱਧ ਤੋਂ ਵੱਧ 25 ਡਿਗਰੀ। ਕੈਨਸ ਵਿੱਚ ਮੀਂਹ ਪਵੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਅਤੇ ਡਾਰਵਿਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 35 ਡਿਗਰੀ। ਸੋ ਐਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ, ਅਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਪੇਸ਼ਕਾਰੀਆਂ। ਤਦ ਤੱਕ ਤੁਸੀਂ ਜੁੜੇ ਰਹੋ SBS ਪੰਜਾਬੀ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.